ਗੋਰਖ ਉਰ ਉਲ ਸਾਈ ਕੈ ਕਿਨੀ ਜਾਨ ਰਜਾਈ ਜਾਨੀ ਮਨ ਇਹ ਅਨ ਹੈ ਜਾਂ ਕੋ ਤੇਜ ਸੁਭਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਮਹਾਰਾਜ ਸਿੱਧਾਂ ਨੂੰ ਉਹਨਾਂ ਦੇ ਹੰਕਾਰ ਦੀ ਨਿਵਰਤੀ ਵਾਸਤੇ, ਸਿੱਧਾ ਕਰਨ ਵਾਸਤੇ ਪਹੁੰਚੇ ਨੇ ਸੁਮੇਰ ਪਰਬਤ 'ਤੇ। ਗੋਰਖ ਜੀ ਚੱਲ ਕੇ ਆਏ ਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਝਾਉਣ ਦਾ ਯਤਨ ਕਰਨ ਲੱਗੇ ਨੇ, ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਕਿ ਮਹਾਰਾਜ ਸੱਚੇ ਪਾਤਸ਼ਾਹ ਕੌਣ ਹਨ। ਫਿਰ ਉੱਥੋਂ ਅਲੋਪ ਹੋ ਕੇ ਵਾਪਸ ਸਿੱਧ ਮੰਡਲੀ ਦੇ ਵਿੱਚ ਪਹੁੰਚੇ ਹਨ। ਵਚਨ ਹੋਇਆ ਕਿ ਕੋਈ ਸਿੱਧ ਜਾਓ, ਗੁਰੂ ਨਾਨਕ ਦੇਵ ਜੀ ਬਾਰੇ ਕਹਿਣ ਲੱਗੇ ਕਿ ਉਹਨਾਂ ਨੂੰ ਆਪਣੇ ਸ਼ਕਤੀ ਦੇ ਨਾਲ ਕਾਬੂ ਕਰਕੇ ਲਿਆਓ, ਤਾਂ ਕਿ ਆਪਾਂ ਉਹਨਾਂ ਨੂੰ ਆਪਣੇ ਚੇਲੇ ਬਣਾ ਸਕੀਏ, ਤੋ ਆਪਣੇ ਧਰਮ ਦੇ ਵਿੱਚ ਜੇ ਆ ਜਾਣਗੇ। ਹਮਰਾ ਪੰਥ ਕਰੇ ਉਜਿਆਲਾ, ਸਾਡੇ ਪੰਥ ਨੂੰ ਜੋ ਸਾਡਾ ਸਿੱਧ ਮਤ ਹੈ ਇਹਨੂੰ ਉੱਚਾ ਚੁੱਕ ਦੇਣਗੇ, ਕਿਉਂਕਿ ਉਹਨਾਂ ਕੋਲ ਤਾਕਤ ਵੀ ਤਾਂ ਬਹੁਤ ਹੈ। ਸੋ ਇਸ ਤਰ੍ਹਾਂ ਕਰਨ ਦੇ ਨਾਲ ਉੱਥੇ ਬੈਠੇ ਹੋਏ ਬੋਲੇ ਹਨ ਮਛਿੰਦਰ ਨਾਥ, ਮੈਂ ਜਾਂਦਾ ਹਾਂ, ਮੈਂ ਸਿੱਧਾ ਕਰਕੇ ਲੈ ਕੇ ਆਵਾਂਗਾ, ਮੇਰੇ 'ਚ ਬਹੁਤ ਤਾਕਤ। ਗੋਰਖ ਜੀ ਨੇ ਵੀ ਜਾਣਿਆ ਕਿ ਵਾਕਈ ਮਛਿੰਦਰ ਵਿੱਚ ਤਾਕਤ ਬਹੁਤ ਹੈ। ਸੋ ਮਹਾਰਾਜ ਨੇ ਬਾਣੀ ਅੰਦਰ ਵੀ ਇਹਦਾ ਨਾਮ ਉਚਾਰਨ ਕੀਤਾ, ਸੁਣ ਮਛਿੰਦਰਾ ਨਾਨਕ ਬੋਲੈ ਵਸਗਤ ਪੰਚ ਕਰੈ ਨਹਿ ਡੋਲੈ। ਪਰ ਥਰੀ ਦਾ ਨਾਮ ਵੀ ਗੁਰਬਾਣੀ ਅੰਦਰ ਹੈ, ਬਹੁਤੇ ਸਿੱਧਾਂ ਦਾ ਨਾਮ ਗੁਰਬਾਣੀ ਵਿੱਚ ਆਉਂਦਾ। ਸੋ ਮਹਾਰਾਜ ਦਾ ਭਾਵ ਕਿਸੇ ਨੂੰ ਕਦੇ ਵੀ ਹਰਾਉਣ ਦਾ ਨਹੀਂ ਹੁੰਦਾ, ਸਮਝਾਉਣ ਦਾ ਹੁੰਦਾ। ਹਰੇਕ ਬੰਦੇ ਨੂੰ ਸਮਝਾ ਕੇ ਸਹੀ ਮਾਰਗ 'ਤੇ ਪਰਮੇਸ਼ਰ ਲਾਉਂਦੇ ਨੇ। ਸ਼੍ਰਵਣ ਕਰਦੇ ਹਾਂ ਅੱਗੇ ਕਥਾ, ਰਸਨਾ ਨੂੰ ਪਵਿੱਤਰ ਕਰੀਏ, ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਗੋਰਖ ਉਰ ਹਲਸਾਈ ਕੈ ਕਿੰਨੀ ਜਾਨ ਰਜਾਏ।
ਗੋਰਖ ਨੇ ਆਪਣੇ ਮਨ ਦੇ ਅੰਦਰ ਬਹੁਤ ਖੁਸ਼ ਹੋ ਕੇ ਮਛਿੰਦਰ ਨੂੰ ਜਾਣ ਦੀ ਆਗਿਆ ਦਿੱਤੀ।
ਜਾਨੀ ਮਨ ਇਹ ਆਨ ਹੈ ਜਾਂ ਕੋ ਤੇਜ ਸੁਭਾਏ।
ਮਨ ਦੇ ਅੰਦਰ ਜਾਣ ਲਿਆ ਕਿ ਇਹ ਲੈ ਕੇ ਆਵੇਗਾ, ਕਿਉਂਕਿ ਇਹਦਾ ਜਿਹੜਾ ਸੁਭਾਅ ਹੈ ਬਹੁਤ ਤੇਜ ਹੈ, ਬੜੀ ਸ਼ਕਤੀ ਵਾਲਾ ਹੈ।
ਜਿਉਂ ਗਜ ਨਿਜ ਉਰ ਗਰਭ ਕਰ ਸਿੰਘ ਜੀਤ ਨੇ ਚਾਏ।
ਜਿਸ ਤਰ੍ਹਾਂ ਗਜ ਹਾਥੀ ਆਪਣੇ ਮਨ ਦੇ ਅੰਦਰ ਹੰਕਾਰ ਕਰਕੇ, ਸਿੰਘ ਹੁੰਦਾ ਸ਼ੇਰ, ਸ਼ੇਰ ਨੂੰ ਜਿੱਤਣ ਵਾਸਤੇ ਤੁਰਿਆ ਹੋਵੇ।
ਦਰਗ ਕੋ ਪਠੈ ਵੰਗਾਰ ਕੈ ਸੋ ਗਮਨਿਓ ਇਹ ਪਾਏ।
ਇਸ ਤਰ੍ਹਾਂ ਜਿਵੇਂ ਕੋਈ ਮਿਰਗ ਹੁੰਦਾ, ਔਰ ਮਿਰਗ ਕੋ ਪਠੈ ਵੰਗਾਰ ਕੈ ਸੋ ਗਮਨਿਓ ਇਹ ਪਾਏ। ਜਿਵੇਂ ਮਿਰਗ ਨੂੰ ਕੋਈ ਵੰਗਾਰ ਕੇ ਕਹਿ ਦੇ ਸ਼ਾਬਾਸ਼, ਜਾ ਕੇ ਸ਼ੇਰ ਨੂੰ ਮਾਰ ਦੇ, ਇਹ ਮਿਰਗ ਗੁਰੂ ਨਾਨਕ ਦੇਵ ਜੀ ਰੂਪ ਸ਼ੇਰ ਨੂੰ ਮਾਰਨ ਵਾਸਤੇ ਜਿੱਤਣ ਲਈ ਮਛਿੰਦਰ ਚੱਲਿਆ ਹੈ।
ਕਵਿਤਾ ਆਇਓ ਤਬ ਧਾਏ ਗੁਰੂ ਨਾਨਕ ਸੁਹਾਏ ਜਹਿ ਬਚਨ ਅਲਾਮ ਬਾਲੇ ਆਇਓ ਕੌਣ ਕਾਜ ਕੋ।
ਸੋ ਉਸ ਵਕਤ ਧਾ ਕੇ ਆਇਆ ਰਿੱਧੀ ਸਿੱਧੀ ਦੀ ਸ਼ਕਤੀ ਨਾਲ ਉੱਥੇ ਉੱਡ ਕਰਕੇ ਜਿੱਥੇ ਗੁਰੂ ਨਾਨਕ ਦੇਵ ਜੀ ਸੋਭਨੀਕ ਹੋ ਰਹੇ ਬਚਨ ਕਿਹਾ ਕਿ ਬਾਲੇ ਆਇਓ ਕੌਣ ਕਾਜ ਕੋ। ਬਾਲਕ ਬਾਲੇ ਇੱਥੇ ਭਾਈ ਬਾਲੇ ਦਾ ਨਾਮ ਨਹੀਂ, ਬਾਲਕ ਤੋਂ ਪਾ ਬੱਚਾ। ਗੁਰੂ ਨਾਨਕ ਦੇਵ ਜੀ ਨੂੰ ਸਿੱਧ ਬਾਲਾ ਹੀ ਦੱਸਦੇ ਸੀ, ਬੱਚਾ ਹੀ। ਕਹਿੰਦੇ ਬਾਲਕ ਤੂੰ ਇੱਥੇ ਕਿਵੇਂ ਆਇਆ ਹੈ? ਭਾਵ ਕਹਿਣ ਦਾ ਇਹ ਬੜੀ ਇੱਕ ਤਰੀਕੇ ਵਾਲੀ ਗੱਲ ਹੁੰਦੀ, ਪਹਿਲਾਂ ਤਾਂ ਬਾਲਕ ਕਹਿ ਕੇ ਛੋਟਾ ਕਰ ਲੈਣਾ ਅਗਲੇ ਨੂੰ। ਕਹਿੰਦੇ ਬਾਲਕ ਤੂੰ ਇੱਥੇ ਕਿਵੇਂ ਆਇਆ ਹੈ?
ਸਕਤ ਸੋ ਰਾਖੋ ਕਿਦੋ ਨਾਹੀ ਮੂਸੋ ਵਾਕ ਕਹੋ ਸੱਚ ਹੀ ਬਖਾਨੋ ਇਹਾਂ ਬੋਲੀ ਐ ਨਾ ਪਾਜ ਕਹੋ।
ਕਹਿੰਦੇ ਕੋਈ ਸ਼ਕਤੀ ਵੀ ਰੱਖਦੇ ਹੋ ਕਿਦੋਂ ਨਾਹੀ ਮੂਸੋ ਵਾਕ ਕਹੋ, ਮੈਨੂੰ ਕੋਈ ਦੱਸੋ ਕਿ ਤੇਰੇ ਅੰਦਰ ਸ਼ਕਤੀ ਹੈ, ਸੱਚੀ ਗੱਲ ਕਹੀਂ, ਇੱਥੇ ਝੂਠ ਨਹੀਂ ਚੱਲਣਾ।
ਆਗਿਆ ਚੱਲੋ ਚਾਹੇ ਜੋ ਤੂੰ ਲੀਜੈ ਉਪਦੇਸ ਹਮ, ਜੋਗ ਚਾਹੋ ਜੋਗ ਲੀਜੈ ਨਾ ਤੂੰ ਲੀਜੈ ਰਾਜ ਕੋ।
ਸੋ ਜੇ ਅੱਗੇ ਤੂੰ ਜਾਣਾ ਚਾਹੁੰਦਾ ਹੈ ਜਿੱਥੇ ਸਿੱਧ ਬੈਠੇ ਨੇ ਸਾਡੇ ਕੋਲੋਂ ਪਹਿਲਾਂ ਉਪਦੇਸ਼ ਲੈ, ਜੇ ਤੂੰ ਜੋਗ ਚਾਹੁੰਦਾ ਤੈਨੂੰ ਜੋਗ ਦੇਵਾਂਗੇ, ਜੇ ਤੂੰ ਰਾਜ ਚਾਹੁੰਦਾ ਫਿਰ ਤੈਨੂੰ ਰਾਜ ਦੇਵਾਂਗੇ। ਅਸਲ ਵਿੱਚ ਦੁਨੀਆਂ 'ਚ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਪਰਮੇਸ਼ਰ ਆ ਗਏ ਆਪ। ਇਹ ਛੋਟੇ ਛੋਟੀਆਂ ਸ਼ਕਤੀਆਂ ਵਾਲੇ ਲੋਕ ਹਰੇਕ ਨੂੰ ਹੀ ਆਪਣੇ ਕਾਬੂ ਕਰ ਲੈਂਦੇ ਸੀ, ਭੁਲੇਖੇ ਵਿੱਚ ਤੁਰੇ ਫਿਰਦੇ ਨੇ, ਹੁਣ ਵੀ ਸਾਰੇ ਭੁਲੇਖੇ ਜੀ ਨੇ। ਔਰ ਇਹ ਭੁਲੇਖਾ ਮਹਾਰਾਜ ਜੀ ਦੂਰ ਕਰ ਸਕਦੇ ਨੇ ਬਈ ਗੁਰੂ ਗ੍ਰੰਥ ਸਾਹਿਬ ਆਪ ਨਿਰੰਕਾਰ ਨੇ, ਇਹ ਛੇਤੀ ਸੋਝੀ ਨਹੀਂ ਪੈਣ ਦਿੰਦੇ ਮਹਾਰਾਜ ਕਿਸੇ ਨੂੰ। ਔਰ ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਨੇ, ਇਹ ਤਾਂ ਸਾਡੇ ਆਪਣਿਆਂ ਨੂੰ ਨਹੀਂ ਪਤਾ ਅਤੇ ਬਾਹਰਲਿਆਂ ਨੂੰ ਕੀ ਪਤਾ ਹੋਣਾ, ਦਸਾਂ ਗੁਰਾਂ ਬਾਰੇ ਬਹੁਤਾ ਨਹੀਂ ਪਤਾ ਹੈ, ਸਿਰਫ ਬਹੁਤ ਉੱਚੀ ਅਵਸਥਾ ਦੇ ਮਾਲਕਾਂ ਨੂੰ ਹੀ ਗਿਆਨ ਹੈ ਕਿ ਮਹਾਰਾਜ ਕੌਣ ਨੇ। ਗੁਰੂ ਗ੍ਰੰਥ ਸਾਹਿਬ ਬਾਰੇ ਆਮ ਨੂੰ ਨਹੀਂ ਕਿਸੇ ਨੂੰ ਪਤਾ। ਲੋਕ ਸ਼ਕਤੀ ਦੇ ਉਪਾਸ਼ਕ ਨੇ, ਕਰਾਮਾਤ ਚਾਹੁੰਦੇ ਨੇ ਕਿ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਕਾਰ ਨੇ, ਜੇ ਵੱਡੇ ਨੇ, ਗੁਰਤਾ ਗੱਦੀ ਦੇ ਮਾਲਕ ਨੇ, ਫਿਰ ਸਤਿਗੁਰੂ ਸ਼ਕਤੀ ਦਿਖਾਉਣ। ਇਸੇ ਥਾਂ 'ਤੇ ਹੀ ਲੋਕ ਮਾਰ ਖਾ ਜਾਂਦੇ ਨੇ, ਗੁਰੂ ਸਾਹਿਬ ਸ਼ਕਤੀ ਨਹੀਂ ਦਿਖਾਉਂਦੇ, ਜਿੰਨਾ ਮਰਜ਼ੀ ਕੋਈ ਜ਼ੋਰ ਲਾਵੇ ਮਹਾਰਾਜ ਕਰਾਮਾਤ ਨਹੀਂ ਦਿਖਾਉਂਦੇ। ਹਾਂ, ਕਿਸੇ ਨੂੰ ਬਹੁਤ ਆਪਣੀ ਉਹਨਾਂ ਦੀ ਮਰਜ਼ੀ ਹੋ ਜਾਏ ਸਿੱਧਾ ਕਰਨਾ, ਫਿਰ ਸਤਿਗੁਰੂ ਐਸਾ ਕਾਰਜ ਕਰਦੇ ਨੇ। ਇਹੀ ਸਾਰੀ ਦੁਨੀਆਂ ਨੂੰ ਭੁਲੇਖਾ ਪਾਇਆ ਹੋਇਆ ਕਿ ਹਰੇਕ ਕੋਈ ਸਮਝਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਸ਼ਕਤੀ ਨਹੀਂ। ਲੋਕਾਂ ਨੇ ਬਹੁਤ ਸਾਰਿਆਂ ਨੇ ਸਰੂਪਾਂ ਦੀ ਬੇਅਦਬੀ ਕੀਤੀ, ਸਰੂਪਾਂ ਦਾ ਪਾੜਨਾ, ਅੱਗ ਲਾਉਣੀ, ਉੱਤੇ ਖੜ ਕੇ ਟੱਪਣਾ, ਬੇਅਦਬੀਆਂ ਬਹੁਤ ਹੋਈਆਂ। ਮਹਾਰਾਜ ਕਿਸੇ ਨੂੰ ਕੁਛ ਨਹੀਂ ਕਹਿੰਦੇ, ਪਰ ਉਹਦੇ ਰੈਕਟ ਵਿੱਚ ਉਹ ਗੱਲ ਪੈ ਗਈ। ਬਸ ਮਹਾਰਾਜ ਜਦੋਂ ਲੇਖ ਵਿੱਚ ਗੱਲ ਪਾ ਲੈਂਦੇ ਨੇ, ਕਿਉਂਕਿ ਉਹ ਸਤਿਗੁਰੂ ਮਹਾਰਾਜ ਜੀ ਛੋਟੀ ਜਿਹੀ ਗੱਲ ਨਹੀਂ ਕਰਦੇ, ਜਿਨ੍ਹਾਂ ਨੇ ਬੇਅਦਬੀ ਕੀਤੀ ਉਹਦੀ ਪਿਛਲੀ ਪਰਾਲਬਧ ਭੁਗਤਾਉਣ ਤੋਂ ਬਾਅਦ ਸਿੱਧਾ 84 ਦੇ ਗੇੜਾ ਖੜਾ ਹੁੰਦਾ ਉਹਦੇ ਵਾਸਤੇ। ਉਹ ਮਾਲਕ ਆਪ ਹੀ ਨੇ ਸੱਚੇ ਪਾਤਸ਼ਾਹ ਗੇੜੇ 'ਚ ਪਾ ਲੈਂਦੇ ਨੇ, ਮੁੜ ਕੇ ਨਾ ਉਹ ਤੋਂ ਨਿਕਲ ਹੋਵੇ ਨਾ ਕੋਈ ਉਹਨੂੰ ਕੱਢੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਇਸ ਚੀਜ਼ ਦੇ ਹੱਕ ਵਿੱਚ ਨਹੀਂ, ਕਿਉਂਕਿ ਜੇ ਕਰਾਮਾਤ ਸ਼ਕਤੀ ਨਾਲ ਦੁਨੀਆਂ ਸਿੱਧੀ ਕਰਨੀ ਹੋਵੇ ਮਹਾਰਾਜ ਹੁਣੇ ਕਰ ਦੇਣੀ, ਇੱਕ ਛਿਨ ਵਿੱਚ ਹੀ ਸਾਰੀ ਦੁਨੀਆਂ ਨੂੰ ਸਿੱਧੀ ਕਰਕੇ ਤੋਰ ਲੈਣ, ਪਰ ਉਹ ਗੇਮ ਖਰਾਬ ਹੋ ਜਾਂਦੀ ਸਾਰੀ। ਜਿਹੜੀ ਪਰਮੇਸ਼ੁਰ ਖੇਡ ਖੇਡਦਾ ਹੈ, ਖੇਲ ਖੇਲ ਆ ਖੇਲ 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 ਆ ਖੇਲ ਖੇਲ ਅਨੰਦ ਕੋ ਫਿਰੇਕ ਹੈ। ਪਰਮੇਸ਼ੁਰ ਤਾਂ ਆਪਣੀ ਖੇਡ ਖੇਡਦੇ ਨੇ, ਜੇ ਸ਼ਕਤੀ ਦਿਖਾ ਦਈਏ ਫਿਰ ਕਿਸੇ ਲੋਕ ਸਿੱਧੇ ਹੋ ਜਾਂਦੇ ਨੇ ਅਤੇ ਚੁੱਪ ਕਰਕੇ ਮੱਥਾ ਟੇਕਣ ਲੱਗ ਜਾਂਦੇ, ਸ਼ਰਧਾ ਬਣ ਜਾਂਦੀ, ਭੀੜ ਲੱਗ ਜਾਂਦੀ ਹੈ। ਪਰ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀ ਵੱਡੀ ਸਰਕਾਰ ਹੈ, ਉਦੋਂ ਥੱਲੇ ਕਾਲ ਦੀ ਸਰਕਾਰ ਹੈ, ਫਿਰ ਧਰਮ ਰਾਜੇ ਦੀ ਸਰਕਾਰ ਹੈ, ਉਦੋਂ ਥੱਲੇ ਸੰਸਾਰ ਹੈ,
ਸੰਸਾਰ ਵਿੱਚ ਅਲੱਗ ਅਲੱਗ ਦੇਸ਼ਾਂ ਦੀਆਂ ਸਰਕਾਰਾਂ ਨੇ, ਫਿਰ ਉਸ ਤੋਂ ਥੱਲੇ ਪਹਿਲਾਂ ਉੱਤੇ ਸਭ ਤੋਂ ਕਲਯੁੱਗ ਦੀ ਸਰਕਾਰ ਹੈ। ਪੂਰੀ ਧਰਤੀ 'ਤੇ ਕਲਯੁੱਗ ਦਾ ਪਹਿਰਾ, ਕਲਯੁੱਗ ਦਾ ਰਾਜ ਹੈ। ਪਰਮੇਸ਼ੁਰ ਸਿੱਧਾ ਦਖਲ ਨਹੀਂ ਦਿੰਦੇ ਕਦੇ ਵੀ ਕਲਯੁੱਗ ਦੇ ਰਾਜ ਵਿੱਚ, ਕਿ ਜੋ ਕਲਯੁੱਗ ਕਰਵਾ ਰਿਹਾ ਇਹ ਲੇਖਾ ਕਲਯੁੱਗ ਨੂੰ ਵੀ ਦੇਣਾ ਪੈਣਾ। ਗੁਰੂ ਨਾਨਕ ਸਾਹਿਬ ਅੱਗੇ ਚੱਲ ਕੇ ਇੱਕ ਜਗ੍ਹਾ ਕਹਿਣਗੇ, ਕਲਯੁੱਗ ਜਦੋਂ ਸਮਾਂ ਆਇਆ ਨਾ, ਸਾਡੀ ਨਿਰੰਕਾਰ ਵੱਲੋਂ ਹੀ ਸੇਵਾ ਲੱਗਣੀ ਹੈ, ਡਿਊਟੀ, ਕਿ ਤੈਨੂੰ ਸੰਗਲੀਆਂ ਪਾ ਕੇ ਬੰਨ੍ਹ ਕੇ ਅਸੀਂ ਵੀ ਲੈ ਕੇ ਜਾਣਾ। ਇਸ ਕਰਕੇ ਸਤਿਗੁਰੂ ਮਹਾਰਾਜ ਕਲਯੁੱਗ ਦੇ ਕੰਮਾਂ ਵਿੱਚ ਦਾਖਲ ਨਹੀਂ ਹਲੇ ਦਿੰਦੇ। ਕਲਯੁੱਗੀ ਜੀਵ ਜਿਹੜੇ ਨੇ ਕਲਯੁੱਗ ਦੇ ਪ੍ਰਭਾਵ ਥੱਲੇ ਨੇ, ਮਾਇਆ ਦੇ ਪ੍ਰਭਾਵ ਥੱਲੇ ਨੇ, ਭਗਤੀ ਬੰਦਗੀ ਤੋਂ ਬਿਨਾਂ ਉਹਨਾਂ ਦੇ ਦਿਲ ਦੇ ਉੱਤੇ ਬੁੱਧੀ ਵਿੱਚ ਕੋਈ ਸੋਝੀ ਪੈਦਾ ਨਹੀਂ ਹੁੰਦੀ। ਉਹ ਸਾਰੇ ਹੀ ਪੁੱਠਾ ਸਿੱਧਾ ਹੀ ਬੋਲੀ ਜਾਂਦੇ ਨੇ। ਇਹ ਗੱਲ ਦਾ ਪਤਾ ਉਦੋਂ ਲੱਗਣਾ ਜਦੋਂ ਅੱਖਾਂ ਖੁੱਲੀਆਂ, ਕਿਸੇ ਕਿਸੇ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ, ਉਹਨੂੰ ਗਿਆਨ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਨਿਰੰਕਾਰ ਨੇ, ਇਹ ਵਿਸ਼ਵਾਸ ਕਰੋ।
ਜੇ ਨਾ ਮਾਨੈ ਬਾਤ ਮੇਰੀ, ਦੇਖੋ ਨਾ ਕੁਸਲ ਤੇਰੀ, ਕਹੋ ਟੇਰ ਟੇਰ ਹਟ ਜੈ ਚਾਹੋ ਲਾਜ ਕੋ।
ਜੇ ਹੁਣ ਮੇਰੀ ਤੁਸੀਂ ਗੱਲ ਨਹੀਂ ਮੰਨਦੇ, ਫਿਰ ਜਾਣ ਲਓ ਵੀ ਸੁੱਖ ਨਹੀਂ ਹੈ ਤੁਹਾਡੇ ਤੇ ਫਿਰ, ਔਰ ਟੇਰ ਟੇਰ ਹਟ ਜਾਈਏ ਚਾਹੋ ਲਾਜ ਕੋ। ਪੁਕਾਰ ਪੁਕਾਰ ਕੇ ਫਿਰ ਪਿੱਛੇ ਹਟ ਜਾਣਾ ਤੁਸੀਂ, ਮੁੜ ਜਾਓ ਹੁਣ ਵੀ, ਇੱਧਰ ਉੱਧਰ ਦੇਖ ਕੇ ਮੁੜ ਜਾਓ। ਜੇ ਆਪਣੀ ਲਾਜ ਚਾਹੁੰਦੇ ਹੋ, ਜੇ ਇੱਜ਼ਤ ਚਾਹੁੰਦੇ ਹੋ, ਨਹੀਂ ਤਾਂ ਤੁਹਾਨੂੰ ਅਸੀਂ ਪੁੱਠੇ ਕਰ ਦਿਆਂਗੇ। ਸਾਡੇ 'ਚ ਬਹੁਤ ਸ਼ਕਤੀ ਹੈ।
ਗੁਰੂ ਮੁਸਕਾਨੇ ਮੁਖ ਬਚਨ ਬਖਾਨੇ, ਜੋ ਇੱਛਾ ਹੈ ਮਛਿੰਦਰਾ ਸੋ ਮਾਂਗ ਨਿਜ ਲੀਜੀਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਹੱਸ ਪਏ ਵੀ ਮੱਛਰ ਜਿਹਾ ਕਿੱਧਰ ਆ ਗਿਆ ਹੈ, ਐਡੇ ਵੱਡੇ ਤਿੰਨਾਂ ਲੋਕਾਂ ਦੇ ਮਾਲਕ ਕੋਲੇ ਆਇਆ। ਮਹਾਰਾਜ ਕਹਿੰਦੇ ਉਹ ਮਛਿੰਦਰਾ, ਪਹਿਲਾਂ ਤਾਂ ਇੱਥੋਂ ਹੀ ਹੈਰਾਨ ਹੋ ਜਾਣਾ, ਮੇਰੇ ਨਾਂ ਕਿੱਦਾਂ ਜਾਣਦੇ ਨੇ ਇਹ। ਕਹਿੰਦੇ ਮੰਗ ਲਾ ਜੋ ਮੰਗਣਾ, ਦੇ ਦਿਆਂਗੇ ਤੈਨੂੰ, ਨਾ ਆਕੜ ਸਾਡੇ ਸਾਹਮਣੇ।
ਕੋ ਬਖਸਾਏ ਕਰ ਤਾਰ ਤੇ ਦਵਾਏ, ਪਰ ਬੋਲ ਕਹਿ ਕੋ ਬੋਲ ਬੋਲ ਹਮ ਸੋ ਨਾ ਖਿਜੀਏ।
ਮਹਾਰਾਜ ਕਹਿੰਦੇ ਬੋਲ, ਤੈਨੂੰ ਕੀ ਚਾਹੀਦਾ, ਲਿਆ ਤੈਨੂੰ ਕਰਤਾਰ ਤੋਂ ਬਖਸ਼ਾ ਦਿੰਦੇ। ਆਪ ਨੀ ਕਹਿੰਦੇ ਮੈਂ ਬਖਸ਼ ਲੈਣਾ, ਕਹਿੰਦੇ ਪਰ ਬੋਲ ਕਹਿ ਕੋ ਬੋਲ ਬੋਲ ਹਮ ਸੋ ਨਾ ਖਿਜੀਏ। ਕਿਆ ਕੌੜੇ ਕੌੜੇ ਬੋਲ ਬੋਲ ਕੇ ਸਾਡੇ ਨਾਲ ਖਿਜ ਨਾ, ਬੋਲ ਤੈਨੂੰ ਕਰਤਾਰ ਤੋਂ ਕੀ ਦਵਾ ਦੀਏ, ਜੋ ਚਾਹੀਦਾ ਤੈਨੂੰ ਦਵਾ ਦਿੰਦੇ ਹਾਂ।
ਜਹਾਂ ਲੱਗ ਚਾਹੇ ਤਹਾਂ ਤੀਕ ਹਮ ਜਾਹੇ, ਔਰ ਤੇਰੇ ਕਹੇ ਹਟੈ ਨਾਹੇ ਸਾਚ ਜੋ ਪਤੀ ਜੀਏ।
ਇਹ ਗੱਲ ਤੇ ਸੱਚਾ ਭਰੋਸਾ ਨਿਸ਼ਚਾ ਕਰ ਲਿਆ, ਅਸੀਂ ਜਿੱਥੇ ਤੱਕ ਜਾਣਾ ਚਾਹੁੰਦੇ ਅਸੀਂ ਚਲੇ ਜਾਣਾ, ਔਰ ਤੇਰੇ ਕਹੇ ਅਸੀਂ ਪਿੱਛੇ ਨਹੀਂ ਹਟਣਾ, ਜੇ ਤੂੰ ਕਹੇ ਕਿ ਤੂੰ ਪਿੱਛੇ ਹਟ ਜਾਓ। ਮਹਾਰਾਜ ਜੀ ਕਹਿੰਦੇ ਸਾਡੀ ਤਾਂ ਜਿੱਥੇ ਤੱਕ ਜਾਣ ਦੀ ਇੱਛਾ ਹੁੰਦੀ ਆ, ਅਸੀਂ ਤਾਂ ਉੱਥੇ ਤੱਕ ਚਲੇ ਜਾਵਾਂਗੇ।
ਰਾਜ ਨਹਿ ਲਿਉ ਪਦੋਸਾ ਤੋਕੋ ਦੇਉ ਅਬ ਐਸੋ ਮੋਕੋ ਚੀਨ ਜੀ ਜਾਨੀ ਐਸੋ ਕੀਜੀਏ।
ਨਾ ਰਾਜ ਲੈਣਾ, ਉਹ ਅਸੀਂ ਤਾਂ ਉਪਦੇਸ਼ ਤੋਕ ਦਿਉ, ਤੈਨੂੰ ਉਪਦੇਸ਼ ਦੇਣ ਆਏ ਆ। ਸੋ ਐਸਾ ਅਬ ਐਸੋ ਮੋਕੋ ਚੀਨ ਜੀ ਜਾਨੀ ਏ ਸੋ ਕੀਜੀਏ, ਇਹੋ ਜਿਹਾ ਮੈਨੂੰ ਜਾਣ ਲਿਆ। ਹੁਣ ਤੇਰੇ ਮਨ 'ਚ ਜੋ ਆਉਂਦਾ ਨਾ, ਤੇਰੇ ਕੋਲ ਵੀ ਜਿਹੜੀਆਂ ਬਹੁਤੀਆਂ ਸ਼ਕਤੀਆਂ ਨੇ, ਉਹ ਜਿਹੜਾ ਤੇਰਾ ਜ਼ੋਰ ਲੱਗਦਾ ਲਾ ਲਾ ਆਪਣਾ।
ਐਸੇ ਸੁਨ ਬੈਨ ਰੇ ਸਕੀਨੀ ਬਿਨ ਚੈਨ ਭਏ, ਆਰਨ ਦੋ ਨੈਨ ਮੁਖ ਬਚਨ ਬਖਾਨਿਆ।
ਇਉਂ ਸੁਣ ਕੇ ਮਛਿੰਦਰ ਨੂੰ ਬੜਾ ਗੁੱਸਾ ਆਇਆ, ਬੜਾ ਬੇਚੈਨ ਜਿਹਾ ਹੋ ਗਿਆ, ਗੁੱਸੇ 'ਚ ਆ ਕੇ ਬੜੀਆਂ ਅੱਖਾਂ ਲਾਲ ਕਰ ਲਈਆਂ। ਇਸ ਤਰ੍ਹਾਂ ਕਹਿਣ ਲੱਗਿਆ ਬਚਨ,
ਕੀਤੇ ਦਿਨ ਰਾਤ ਸਵਾਸ ਕੀਤੀ, ਨਸਾ ਮੱਧ ਮਾਸ ਅੰਗੂਰੀ ਕਾ ਤਾਕ ਮੁਖ ਕੈਸੇ ਸੰਧ ਜਾਣਿਆ।
ਹੁਣ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਕੀਤੇ ਦਿਨ ਰਾਤ, ਸੋ ਕਿਤਨੇ ਦਿਨ ਤੇ ਰਾਤ ਦੇ ਜਿਹੜੇ ਨੇ ਸਵਾਸ, 24 ਘੰਟੇ ਦੇ ਸਵਾਸ ਕਿੰਨੇ ਆਉਂਦੇ ਬੰਦੇ ਨੂੰ, ਤੇ ਕਿੰਨੀਆਂ ਆਪਣੇ ਸਰੀਰ ਦੇ ਅੰਦਰ ਨਾੜਾਂ ਨੇ ਮਾਸ ਵਿੱਚ। ਅੰਗੁਰੀ ਕਹਿ ਤਾਕ ਮੁੱਖ ਕੈਸੇ ਸੰਧ ਜਾਂਦੀਏ, ਕਿੰਨੀਆਂ ਉਂਗਲਾਂ ਮੂੰਹ ਦਾ ਦਰਵਾਜ਼ਾ ਹੈ। ਇਸੇ ਤਰ੍ਹਾਂ ਕਹਿਣ ਲੱਗੇ ਫਿਰ ਜੋੜ ਕਿੰਨੇ ਨੇ ਸਰੀਰ ਦੇ, ਚੱਲ ਦੱਸ ਜੇ ਤੇਰੇ 'ਚ ਸ਼ਕਤੀ ਹੈ ਇਹ। ਹੁਣ ਇਸ ਤਰ੍ਹਾਂ ਪੁਰਾਣੇ ਰਿਸ਼ੀ ਮੁਨੀ ਇੱਕ ਦੂਜੇ 'ਚ ਪਰਖ ਲੈਂਦੇ ਸੀ ਵੀ ਅਸੀਂ, ਕਿਉਂਕਿ ਯੋਗੀਆਂ ਦਾ ਕੰਮ ਹੁੰਦਾ ਸੁਣਿਆ ਯੋਗ ਯੁਗਤ ਤਨ ਭੇਦ। ਮਹਾਰਾਜ ਨੇ ਤਾਂ ਸੁੱਤੇ ਕਿ ਨਾਮ ਦੇ ਨਾਲ ਹੀ ਇਹ ਗਿਆਨ ਹੋ ਜਾਂਦਾ। ਯੋਗੀ ਕਹਿੰਦੇ ਯੋਗ ਦੀ ਯੁਗਤੀ ਤਨ ਦੇ ਭੇਦ, ਡਾਕਟਰੀ ਕੀ ਚੀਜ਼ ਹੈ? ਇਹੀ ਹੈ ਕਿੰਨੇ ਹੱਡ ਨੇ ਵੱਡੇ ਕਿੰਨੇ ਛੋਟੇ ਨੇ, ਸਰੀਰ ਅੰਦਰ ਕਿੰਨੇ ਫੁੱਟ ਨਾੜੀ ਹੈ, ਕਿੱਥੇ ਕੀ ਹੈ, ਡਾਕਟਰ ਸਭ ਜਾਣਦਾ ਹੁੰਦਾ ਕਿਉਂਕਿ ਉਹਨੇ ਇੰਨੇ ਸਾਲ ਲਾ ਕੇ ਚੀਜ਼ ਸਿੱਖੀ ਹੁੰਦੀ ਹੈ। ਡਾਕਟਰ ਨੂੰ ਸਾਰਾ ਗਿਆਨ ਹੁੰਦਾ, ਹੱਡੀਆਂ ਦੇ ਡਾਕਟਰ ਨੂੰ ਹੱਡੀਆਂ ਦਾ ਸਾਰਾ ਗਿਆਨ ਏ ਟੂ ਜੈਡ ਹੁੰਦਾ। ਇਸੇ ਪ੍ਰਕਾਰ 72,72,2,202 ਨਾੜੀ ਸਰੀਰ ਦੀ ਦਾ ਗਿਆਨ ਹੁੰਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹਨੇ ਆਪਣੇ ਜਾਣੀ ਬੜਾ ਵੱਡਾ ਪ੍ਰਸ਼ਨ ਕੀਤਾ ਕਿ ਇਸ ਚੀਜ਼ ਦਾ ਉੱਤਰ ਦੇਣਾ ਕਰੋ।
ਉਠਰੀ ਕੈ ਰੋਮ ਕੇਤੇ ਪਾਲ ਵਕੈ ਤਿੱਲੀ ਕਹੋ ਕਾਰਜੈ ਕੇ ਉਂਗਰੀ ਬਤਾਏ ਪਹਿਚਾਨੀਆਂ।
ਕਹਿਣ ਲੱਗੇ ਕੋਠੜੀਆਂ ਕਿੰਨੀਆਂ ਨੇ ਸਰੀਰ ਦੇ ਅੰਦਰ, ਸਰੀਰ ਦੇ ਵਾਲ ਕਿੰਨੇ ਨੇ, ਪੱਲਵਕੈ ਤਿੱਲੀ ਕਹੋ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਇਹ ਜਿਹੜੀਆਂ ਕਿੰਨੀਆਂ ਸਾਡੀਆਂ ਉਂਗਲਾਂ ਹਨ, ਪੱਲਵਕੈ ਤੋਂ ਭਾਵ ਕਿਤਨੀਆਂ ਉਂਗਲਾਂ ਹਨ ਸਾਡੀਆਂ, ਤਿੱਲੀ ਕਹੋ ਔਰ ਤਿੱਲੀ ਕਿੰਨੀ ਹੈ, ਕਾਰਜਾ ਕੈ ਅੰਗੁਰੀ ਬਤਾਏ ਪਹਿਚਾਨੀਏ। ਤੋ ਕਹਿੰਦੇ ਫਿਰ ਜਿਹੜਾ ਕਲੇਜਾ ਹੈ ਇਹ ਕਿੰਨੀ ਉਂਗਲੀ ਤੱਕ ਜਾ ਕੇ ਅੰਦਰ ਹੈ ਸਾਡਾ। ਇਹ ਪੁਰਾਣੀ ਮਿਣਤੀ ਹੁੰਦੀ ਸੀ, ਪਹਿਲਾਂ ਹੁਣ ਇੰਚ ਆ ਗਏ, ਫੁੱਟ ਆ ਗਏ। ਪਹਿਲਾਂ ਹੁੰਦਾ ਸੀ ਇੱਕ ਚੱਪਾ, ਫਿਰ ਅੱਧਾ ਚੱਪਾ ਰੋਟੀ, ਇੱਕ ਚੱਪਾ ਇੱਕ ਗਿੱਠ ਹੈ। ਇਹ ਗਿੱਠਾਂ ਨਾਲ ਮਿਣਦੇ ਹੁੰਦੇ ਪਹਿਲਾਂ ਉਂਗਲਾਂ ਨਾਲ। ਸੋ ਜਿਵੇਂ ਕਿਸੇ ਦੀ ਗਿੱਠ 10 ਇੰਚੀ ਹੁੰਦੀ, ਕਿਸੇ 9 ਇੰਚੀ, ਕਿਸੇ ਦੀ 8 ਇੰਚੀ ਹੁੰਦੀ ਹੈ। ਇਸੇ ਪ੍ਰਕਾਰ ਪੁਰਾਣੀਆਂ ਗਿਣਤੀਆਂ ਵਿੱਚੋਂ ਪੁੱਛਦਾ ਹੈ ਮੂੰਹ ਤੋਂ ਲੈ ਕੇ ਕਾਲਜੇ ਤੱਕ ਕਿੰਨੀਆਂ ਉਂਗਲਾਂ ਲੰਬਾਈ ਬਣਦੀ ਹੈ।
ਦੇਹੀ ਕੋ ਵਰਤਾਂਤ ਕਹੋ ਜੇ ਤੂੰ ਆਗੈ ਜਾਏ ਚਾਹੋ ਭੂਲ ਜਾਹੈ ਕਹੋ ਨਹਿ ਕਰੋ ਤੋਰਾ ਹਾਨੀ ਹੈ।
ਕਹਿੰਦੇ ਜੇ ਤੁਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਹੋ ਜਿੱਥੇ ਸਿੱਧ ਬੈਠੇ ਨੇ, ਦੇਹੀ ਕੋ ਵਰਤਾਂਤ ਕਹੋ, ਸਾਰੀ ਦੇਹੀ ਦਾ ਵਰਤਾਂਤ ਦੱਸੋ ਜੇ ਅੱਗੇ ਜਾਣਾ ਚਾਹੁੰਦੇ ਹੋ। ਭੂਲ ਜਾਹੈ ਕਹੋ ਨਹਿ, ਫਿਰ ਭੁੱਲ ਜਾਣਾ ਤੂੰ ਦੱਸੋ, ਨਹੀਂ ਤਾਂ ਫਿਰ ਸਾਨੂੰ, ਨਹੀਂ ਤਾਂ ਅੱਗੇ ਤੈਨੂੰ ਜਾਣ ਨਹੀਂ ਦੇਣਾ, ਇੱਥੇ ਹੀ ਤੈਨੂੰ ਮਾਰ ਦੇਣਾ ਮੈਂ।
ਵਿੰਸ ਤੋਂ 74 ਹੈ ਹਜ਼ਾਰ ਦਿਨ ਰਾਤ ਸਵਾਸ ਨੈਸ ਨਸ ਕੋਠਰੀ 72 ਪਰਮਾਨੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦੇਣ ਲੱਗੇ ਨੇ ਵਿੰਸਤ 74 ਹੈ ਹਜ਼ਾਰ ਦਿਨ ਰਾਤ ਸਵਾਸ। ਵਿੰਸਤ ਹੁੰਦਾ 20 ਤੇ 74 4 24,000। ਸਤਿਗੁਰੂ ਕਹਿੰਦੇ ਰਾਤ ਦਿਨ ਦੇ ਮਨੁੱਖ ਸਵਾਸ ਲੈਂਦਾ ਹੈ ਤੇ ਜਿਹੜੀਆਂ ਨਾੜਾਂ ਨੇ 900 ਨਸ ਕੁੱਲ ਵੱਡੀਆਂ 900 ਨਸਾਂ ਨੇ ਸਰੀਰ ਦੇ ਅੰਦਰ ਤੇ ਕੋਠੜੀਆਂ ਜਿਹੜੀਆਂ ਨੇ 72 ਨੇ ਕੁੱਲ। ਇਸ ਤਰੀਕੇ ਨਾਲ ਸਰੀਰ ਦੀ ਗਿਣਤੀ ਹੁੰਦੀ ਹੈ।
ਅੰਗੁਰੀ ਚਤੁਰ ਮੁਖ ਤਾਖ ਨੀਲ ਕੋਟ ਰੋਮ 16 ਹੈ ਸੰਧ ਤਿੱਲੀ ਪੱਲਵ 12 ਜਾਨੀ ਹੈ।
ਮਹਾਰਾਜ ਕਹਿੰਦੇ ਅੰਗੁਰੀ ਚਤੁਰ 4 ਉਂਗਲੀਆਂ ਮੁਖ ਦਾ ਮੂੰਹ ਹੈ। ਆਪਣਾ ਮੂੰਹ ਖੋਲੋ, ਅੰਗੂਠੇ ਤੋਂ ਬਿਨਾਂ 4 ਉਂਗਲੀਆਂ ਦਾ ਚੱਪਾ ਸਿੱਧਾ ਪੈ ਜਾਂਦਾ ਇਹਦੇ 'ਚ ਹਰੇਕ ਬੰਦੇ ਦਾ। ਬੱਚੇ ਦਾ ਉਨੀ ਮੂੰਹ ਉਨਾ ਹੁੰਦਾ, ਜਵਾਨ ਦਾ ਉਨਾ ਹੀ ਹੁੰਦਾ। ਇਸ ਤਰ੍ਹਾਂ 4 ਉਂਗਲੀਆਂ ਸਿੱਧੀਆਂ ਆਪਣੇ 'ਚ ਮੂੰਹ, 4 ਉਂਗਲੀਆਂ ਚੌੜਾ ਹੁੰਦਾ ਬੰਦੇ ਦਾ ਮੂੰਹ। ਅਤੇ ਨੀਲ ਕੋਟ ਰੋਮ ਜਿਹੜੇ ਨੇ, ਕਰੋੜ ਨੀਲ ਬਰਾਬਰ ਹੈ। ਸੋ ਹਜ਼ਾਰ ਸੰਖ ਦੇ ਭਾਵ ਹੈ ਕਿ ਅਸੰਖ ਤੋਂ। ਇਸ ਤਰ੍ਹਾਂ ਅਸੰਖ ਹੀ ਸਾਡੇ ਸਰੀਰ ਦੇ ਵੈਸੇ ਤਾਂ ਰੋਮ ਨੇ। 16 ਸਹਿ ਹੈ ਸੰਧ, ਅਤੇ ਸਾਡੇ ਸਰੀਰ ਦੇ ਅੰਦਰ ਕੁੱਲ 1600 ਜੋੜ ਬਣਦਾ ਅਤੇ ਤਿੱਲੀ ਪੱਲਵ 12 ਜਾਂਦੀਏ। ਤੋ ਇਸ ਤਰ੍ਹਾਂ ਤਿੱਲੀ ਜਿਹੜੀ ਆ ਉਹ 12 ਉਂਗਲਾਂ ਮਾਤਰ ਅੰਦਰ ਤੱਕ ਸਾਡੇ ਤਿੱਲੀ ਹੈ।
ਅੰਗੁਰੀ ਘਰੇ ਜੋ 8 ਐਸੋ ਦੇਹੀ ਠਾਠ ਸਭ ਬੁੱਝ ਵੇ ਵੀ ਤਾਹੇ ਔਰ ਮੋਹ ਸੋਭ ਖਾਨੀ ਹੈ।
ਹੁਣ ਆਂਗੁਰੀ ਜਿਹੜੀ ਹੈ ਕਲੇਜੋ 8 ਜਿਹੜਾ ਕਲੇਜਾ ਹੈ ਇਹ 8 ਉਂਗਲਾਂ ਹੈ। ਮਿਣਤੀ ਹੁੰਦੀ ਕਲੇਜਾ ਇੰਨਾ ਵੱਡਾ ਹੁੰਦਾ ਔਰ ਤਿੱਲੀ ਹੁੰਦੀ ਅੰਦਰਲੇ ਪਾਸੇ 12 ਉਂਗਲਾਂ। ਐਸੋ ਦੇਹੀ ਠਾਠ ਸਭ, ਇਹ ਦੇਹੀ ਦਾ ਠਾਠ ਹੈ। ਬੂਝਬੇ ਕੀ ਚਾਹੇ ਔਰ ਮੋਹ ਸੋ ਬਖਾਨੀ ਹੈ। ਹੋਰ ਤੇਰੀ ਕੋਈ ਇੱਛਾ ਹੈ ਤਾਂ ਪੁੱਛ ਲੈ ਮੇਰੇ ਕੋਲੋਂ। ਇਹ ਹੱਠ ਯੋਗ ਦੇ ਹਿਸਾਬ ਹਨ ਜੋ ਗੁਰੂ ਮਹਾਰਾਜ ਨੇ ਉਹਨਾਂ ਨੂੰ ਦੱਸੇ ਨੇ। ਇਹ ਜੀਆਂ ਹਿਸਾਬੀ ਗੱਲਾਂ ਦਾ ਮਾਣ ਉਹਨਾਂ ਸਿੱਧਾਂ ਵਿੱਚ ਸੀ। ਇਹਨੂੰ ਕਹਿੰਦੇ ਨੇ ਪੜ੍ਹਿਆ ਲਿਖਿਆ, ਉਦੋਂ ਵੀ ਇਹ ਪੜ੍ਹੇ ਲਿਖੇ ਸੀ। ਇਹ ਗੱਲਾਂ ਸਿੱਖ ਲੈਣੀਆਂ, ਪਹਿਲਾਂ ਸਿੱਖ ਕੇ ਪੜ੍ਹਿਆ ਲਿਖਿਆ ਇਸ ਤਰ੍ਹਾਂ ਹੀ ਗਿਣਤੀ ਲਿਖ ਲੈਂਦਾ, ਸਾਰੀ ਸਾਰੀ ਗੱਲ ਆਪਣੇ ਅੰਦਰ ਬਿਠਾ ਲੈਂਦਾ। ਆਮ ਬੰਦੇ ਨੂੰ ਜਾ ਕੇ ਪੁੱਛੂ, ਹਾਂਜੀ ਗੁਰੂ ਗ੍ਰੰਥ ਸਾਹਿਬ ਨਾਨਕ ਨਾਮ ਕਿੰਨੀ ਵਾਰ ਆਉਂਦਾ, ਹੁਣ ਆਮ ਬੰਦਾ ਵਿਚਾਰਾ ਆਪਣੇ ਕੰਮਾਂ ਕੁੰਮਾਂ 'ਚ ਉਲਝਿਆ ਹੁੰਦਾ, ਪਤਾ ਨਹੀਂ ਜੀ ਕਿੰਨੀ ਵਾਰੀਆਂ ਆਉਂਦਾ, ਹਰ ਹਰ ਕਿੰਨੀ ਵਾਰ ਆਉਂਦਾ, ਰਾਮ ਰਾਮ ਕਿੰਨੀ ਵਾਰ ਆਉਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਹ ਕਿੰਨੀ ਵਾਰੀ ਹੈ, ਇੱਕ ਜਗ੍ਹਾ 'ਤੇ ਇਕੱਠੇ 16 ਅੱਖਰ ਮੁਕਤੇ ਨੇ ਉਹ ਕਿੱਥੇ ਨੇ, ਜਪਜੀ ਸਾਹਿਬ ਦੀ ਕਿਹੜੀ ਪੌੜੀ ਨੰਨਾ ਨਹੀਂ ਆਉਂਦਾ, ਨਾਨਕ ਨਾਮ ਨਹੀਂ ਆਉਂਦਾ, ਇੰਨੀਆਂ ਇੰਨੀਆਂ ਗੱਲਾਂ ਜਿਹੜੀਆਂ ਪਹਿਲਾਂ ਤੋਤੇ ਵਾਂਗੂ ਰੱਟ ਲੈਣੀਆਂ, ਫਿਰ ਇਸ ਤਰ੍ਹਾਂ ਰੱਟ ਕੇ ਬਹੁਤ ਗੱਲਾਂ 'ਤੇ ਉਹ ਪਕਾ ਕੇ ਆਉਂਦੇ ਨੇ ਪਿੱਛੋਂ ਫਾਈਲਾਂ, ਜਿਵੇਂ ਵਕੀਲ ਤਿਆਰ ਕਰਕੇ ਲਿਆਉਂਦਾ ਨਾ, ਆਹ ਜਿਹੜੇ ਚਰਚਾ ਕਰਨ ਵਾਲੇ ਆਉਂਦੇ ਨੇ, ਆਹ ਜਿਹੜੇ ਮੂਹਰੋਂ ਆ ਕੇ ਤਰਕਾਂ ਕਰਨ ਵਾਲੇ ਆਉਂਦੇ ਨੇ, ਇਹ ਪਹਿਲਾਂ ਬਹਿ ਕੇ ਤਿਆਰ ਕਰਦੇ ਨੇ ਸਾਰਾ ਲੈਸਨ, ਜੇ ਕੋਈ ਗੁਰਸਿੱਖ ਦੇਖਣਗੇ ਉਹਦੇ ਫਿਰ ਮੁਕਾਬਲੇ ਜਾ ਕੇ ਖੜਨਗੇ, ਆਹ ਗੱਲ ਕਹਿੰਦੇ ਹੁੰਦੀ ਮਹਾਰਾਜ ਕਿੱਥੇ ਲਿਖਿਆ। ਆਮ ਬੰਦੇ ਨੇ ਇੰਨੀ ਤਿਆਰੀ ਨਹੀਂ ਕੀਤੀ ਹੁੰਦੀ, ਇਹ ਵਕੀਲਾਂ ਨੂੰ ਤਿਆਰੀ ਕਰਕੇ ਆਉਂਦੇ, ਸਾਰਾ ਇਤਿਹਾਸ ਫਰੋੜ ਫਰਾਲ ਕੇ ਇੰਨੀਆਂ ਸੋਲਿਡ ਗੱਲਾਂ ਇਕੱਠੀਆਂ ਕਰਦੇ ਨੇ ਇਹ, ਆਮ ਸਿੱਖ ਨੂੰ ਆ ਕੇ ਪ੍ਰਸ਼ਨ ਕਰਕੇ ਫਿਰ ਸਿੱਧਾ ਵਾਂਗੂ ਸਮਝਦੇ ਮੈਂ ਜਿੱਤ ਗਿਆ ਬਈ। ਤਾਂ ਜਿਵੇਂ ਫਲਾਨੇ ਨੂੰ ਪੁੱਛਿਆ ਆਹ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਆਹ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਆਹ ਇਤਿਹਾਸ ਵਿੱਚ ਕਿੱਥੇ ਲਿਖਿਆ, ਫਲਾਨੇ ਥਾਂ ਕਿੱਥੇ ਲਿਖਿਆ। ਹੁਣ ਅਸੀਂ ਤਾਂ ਇਹੋ ਜਿਹੇ ਵਿਹਲੇ ਹੈ ਨਹੀਂ ਵੀ ਅਸੀਂ ਤਿਆਰੀਆਂ ਕਰਨੀਆਂ, ਅਸੀਂ ਕਿਹੜਾ ਉੱਥੇ ਵਕੀਲ ਹੈ। ਇਸ ਤਰ੍ਹਾਂ ਹਰਾ ਕੇ ਦੂਜੇ ਨੂੰ ਖੁਸ਼ੀ ਮਹਿਸੂਸ ਕਰਨੀ, ਮਹਾਰਾਜ ਆਹ ਨਹੀਂ ਲਿਖਿਆ, ਮਹਾਰਾਜ ਐਂ ਲਿਖਿਆ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹ ਭਗਤੀ ਤੋਂ ਹਟ ਕੇ ਹੱਠ ਯੋਗ ਵਿੱਚ ਆ ਜਾਂਦੀਆਂ ਨੇ। ਇਸ ਤਰ੍ਹਾਂ ਰੱਬ ਦੇ ਪਿਆਰੇ ਤਾਂ ਕਹਿੰਦੇ ਨੇ ਇਹ ਸਾਰਾ ਕੁਝ ਜਿਹੜਾ ਹੁੰਦਾ ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਆ ਗਿਆਨ। ਵਾਸਤਵ ਦੇ ਵਿੱਚ ਜਿਹੜਾ ਬੰਦਾ ਸਾਰੀ ਜ਼ਿੰਦਗੀ ਐਸੀਆਂ ਗੱਲਾਂ ਕਰਦਾ ਉਹ ਖੱਟਦਾ ਕੁਛ ਨਹੀਂ, ਖੱਟਣ ਵਾਲਾ ਜਿਹੜਾ ਹੁੰਦਾ ਉਹ ਨਾਮ ਧਨ ਨੂੰ ਖੱਟਦਾ ਜ਼ਿਆਦਾ। ਜਿਨ੍ਹਾਂ ਨੇ ਨਾਮ ਅਭਿਆਸ ਕੀਤਾ, ਕਮਾਈ ਕੀਤੀ ਹੈ, ਉਹਨਾਂ ਦੇ ਅੰਦਰ ਪ੍ਰਕਾਸ਼ ਹੁੰਦਾ ਅਤੇ ਉਹਨਾਂ ਨੂੰ ਸਾਰੀ ਗੱਲ ਦਾ ਵੈਸੇ ਹੀ ਚਾਨਣ ਹੁੰਦਾ, ਕੁਛ ਮਰਜ਼ੀ ਪੁੱਛ ਲਓ ਉਹਨੂੰ ਸਭ ਕੁਛ ਪਤਾ ਹੁੰਦਾ। ਉਹਦੇ ਜਿਹੜਾ ਆਤਮਕ ਗਿਆਨੀ ਆ ਉਹ ਤਾਂ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਅਤੇ ਜਿਹੜਾ ਮਾੜੀ ਜੀ ਚੁੰਝ ਤਿੱਖੀ ਕਰ ਲੈਂਦਾ ਸੰਸਾਰ ਦੇ ਅੰਦਰ, ਤਾਂਹੀਓ ਕਹਾਵਤਾਂ ਬਣੀਆਂ ਨੇ, ਚੂਹੇ ਨੂੰ ਹਲਦੀ ਦੀ ਗੱਠੀ ਮਿਲ ਗਈ ਕਹਿੰਦੇ ਪੰਸਾਰੀ ਬਣ ਗਿਆ, ਕਹਿੰਦਾ ਆਪਾਂ ਤਾਂ ਬਈ ਪੰਸਾਰੀ ਬਣ ਗਏ ਹੁਣ ਕਿਉਂਕਿ ਹਲਦੀ ਦੀ ਗੱਠੀ ਲੱਭ ਗਈ। ਅਤੇ ਇਸ ਪ੍ਰਕਾਰ ਹੀ ਬਹੁਤ ਸਾਰੀਆਂ ਗੱਲਾਂ ਕਿਤਾਬਾਂ 'ਚੋਂ ਪੜ੍ਹ ਕੇ ਇੱਧਰੋਂ ਉੱਧਰੋਂ ਇਕੱਠੀਆਂ ਕਰ ਲੈਣੀਆਂ। ਜੇ ਤੁਸੀਂ ਬਣਨਾ ਬਣ ਜਾਓ, ਮਹਾਨ ਕੋਸ਼ ਲੈ ਲਓ, ਤਾਂ ਬਹੁਤ ਚੀਜ਼ਾਂ ਲਿਖੀਆਂ, ਬਣ ਕੇ ਚੀਜ਼ਾਂ ਕੰਠ ਕਰ ਲਓ, ਦੋ ਚਾਰ ਰਹੀਆਂ ਜਿਹੀਆਂ ਗੱਲਾਂ ਲੋਕਾਂ ਨੂੰ ਉਲਝਾ ਲਓ, ਇਹਦੇ ਨਾਲ ਹੁੰਦਾ ਵੀ ਮੈਂ ਬੜਾ ਸਿਆਣਾ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜਦੋਂ ਮੌਤ ਆਉਣੀ ਹੈ ਉਦੋਂ ਦਿਖਾਇਓ ਤੇ ਸਿਆਣਪ ਆਪਣੀ, ਉਦੋਂ ਨਾਲ ਨਹੀਂ ਚੱਲਦੀ। ਸਹਸ ਸਿਆਣਪ ਪਵੈ ਨਾ ਤਾਓ, ਮਹਾਰਾਜ ਕਹਿੰਦੇ ਸਿਆਣਪ ਪਰਲੋਕ ਵਿੱਚ ਚੱਲੂਗੀ ਨਾ ਫੇਰ ਤਾਂ ਦੇਖ ਲਵਾਂਗੇ। ਅੱਗੇ ਗਏ ਸੰਜਾਬ ਸਨ ਚੋਟਾਂ ਖਾਸੀ ਕੌਣ, ਉੱਥੇ ਚੋਟਾਂ ਕੌਣ ਖਾਊਗਾ, ਤਾਂ ਅੱਗੇ ਜਾ ਕੇ ਲੇਖਾ ਦੇਣਾ ਵੀਰਾ ਤਾਓ ਪੜਿਆ, ਵੀਰਾ ਜਦ ਲੇਖਾ ਦੇਣਾ ਪਿਆ ਨਾ ਉੱਥੇ, ਮਹਾਰਾਜ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਬਾਣੀ 'ਚ ਲਿਖਦੇ ਨੇ ਲੇਖਾ ਦੇਣਾ ਵੀਰਾ ਤਾਂ ਪੜ੍ਹਿਆ, ਕਹਿੰਦੇ ਪੜ੍ਹਿਆ ਲਿਖਿਆ ਤਾਂ ਅੱਗੇ ਜਾ ਕੇ ਪਤਾ ਲੱਗਣਾ ਜਾਂ ਲੇਖਾ ਦੇਣਾ ਪੜ੍ਹੇ ਦਾ। ਅੱਜ ਇਹ ਤਾਂ ਨਹੀਂ ਕਿ ਹੁਣੇ ਹੀ ਪੜ੍ਹੇ ਲੋਕ ਨੇ, ਆਹ ਸਿੱਧ ਵੀ ਤੁਹਾਨੂੰ ਪੜ੍ਹਿਆ ਲਿਖਿਆ ਹੀ ਆਇਆ, ਕਿੰਨੀ ਉਂਗਲ ਮੂੰਹ ਖੁੱਲਦਾ, ਕਿੰਨੀਆਂ ਗਾਹਾਂ ਨਾੜਾਂ ਨੇ, ਕਿੰਨਾ ਫਲਾਨਾ ਢਿਮਕਾ ਜਿਹਾ, ਔਰ ਮਹਾਰਾਜ ਨੇ ਇਹਨੂੰ ਸਾਰਾ ਜਵਾਬ ਦੇ ਦਿੱਤਾ ਹੈ। ਇਸ ਤਰ੍ਹਾਂ ਸੰਸਾਰ ਦੇ ਲੋਕ ਜਿਹੜੇ ਨੇ ਬਹੁਤ ਘਾਚੇ ਮਾਚੇ ਕਰਕੇ ਕਾਗਜ਼ਾਂ 'ਤੇ ਲਿਖ ਫੜ ਕੇ ਦੁਨੀਆਂ ਨੂੰ ਹਰਾਉਣ ਦਾ ਯਤਨ ਕਰਦੇ ਨੇ, ਆਹ ਕਿੱਥੇ ਲਿਖਿਆ, ਉਹ ਕਿੱਥੇ ਹੈ। ਇਸ ਤਰ੍ਹਾਂ ਪ੍ਰਸ਼ਨ ਕਰਤਾ ਇੱਕ ਬਹੁਤ ਪੁਰਾਣੀ ਗੱਲ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਕੋਲ ਆਇਆ ਗੰਗਾਨਗਰ, ਆ ਕੇ ਕਹਿਣ ਲੱਗਿਆ ਮੈਂ ਕੁਝ ਪ੍ਰਸ਼ਨ ਕਰਨੇ ਨੇ। ਉਹਨੇ ਇੱਦਾਂ ਦੇ ਟੇਢੇ ਮੇਢੇ ਜਿਹੇ ਆਪਣੇ ਪ੍ਰਸ਼ਨ ਕੀਤੇ, ਮਹਾਂਪੁਰਖਾਂ ਨੇ ਸਾਰੇ ਜਵਾਬ ਦੇ ਤੇ। ਬ੍ਰਹਮ ਗਿਆਨੀ ਨੂੰ ਕੀ ਔਖਾ ਹੁੰਦਾ, ਕਹਿੰਦੇ ਹੁਣ ਅਸੀਂ ਤੈਨੂੰ ਪੁੱਛੀਏ ਇੱਕ ਪ੍ਰਸ਼ਨ, ਕਹਿੰਦੇ ਦੱਸੋ, ਕਹਿੰਦੇ ਦੱਸ ਤੂੰ ਕੌਣ ਹੈ। ਉਹ ਖੜਾ ਸਟੱਕ ਜਿਹਾ ਹੋ ਜਾਂਦਾ ਬੰਦਾ, ਜਿਵੇਂ ਸੋਚਣ ਲੱਗ ਗਿਆ, ਕਹਿੰਦੇ ਆਹ ਭਾਈ ਦੱਸ। ਕਹਿੰਦੇ ਜੀ ਮੈਂ ਬੰਦਾ। ਕਹਿੰਦੇ ਬੰਦੇ ਕਿਹੜੀ ਚੀਜ਼ ਦਾ ਨਾਂ ਹੈ, ਆਹ ਕੀ ਹੈ ਬਾਹਵਾਂ, ਆਹ ਕੀ ਲੱਤਾਂ, ਇਹ ਧਾੜਾ ਹੈ ਸਿਰ ਹੈ, ਬੰਦਾ ਕਿਹੜੀ ਚੀਜ਼ ਦਾ ਨਾਂ ਹੈ। ਕਾਫੀ ਦੇਰ ਬਾਅਦ ਕਹਿੰਦੇ ਕਿੰਨੀ ਪੜ੍ਹਿਆ ਹੋਇਆ, ਕਹਿੰਦੇ ਐੱਮਏ। ਕਹਿੰਦੇ ਐੱਮਏ ਨਹੀਂ, ਐਵੇਂ ਹੀ ਹੈ ਤੂੰ। ਜਿਸ ਇਨਸਾਨ ਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ, ਫਿਰ ਉਹਦੀ ਪੜ੍ਹਾਈ ਕੀ ਕਰੂਗੀ। ਕਹਿੰਦੇ ਜੀ ਫਿਰ ਤੁਸੀਂ ਦੱਸੋ ਮੈਂ ਕੌਣ ਹਾਂ। ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਕਹਿੰਦੇ ਤੂੰ ਜੋਤ ਸਰੂਪ ਹੈ, ਤੂੰ ਆਤਮਾ ਹੈ, ਤੂੰ ਕਹਿੰਦੇ ਬੰਦਾ ਉਹ ਹੁੰਦਾ ਜਿਹੜਾ ਬੰਦਗੀ ਕਰਦਾ, ਬੰਦਾ ਹੋਏ ਸੋ ਬੰਦਗੀ ਗਹਿ। ਤੇ ਜੇ ਮਨੁੱਖਾ ਦੇਹੀ ਪਾ ਕੇ ਬੰਦਗੀ ਨਹੀਂ ਕੀਤੀ ਤਾਂ ਫਿਰ ਉਹ ਕਾਹਦਾ ਬੰਦਾ ਹੈ, ਉਹ ਤਾਂ ਗੰਦਾ ਹੀ ਹੈ। ਸਾਰੀ ਜ਼ਿੰਦਗੀ ਕੱਪੜੇ ਉਹਨੇ ਗੰਦੇ ਕੀਤੇ ਨੇ, ਰੋਟੀ ਉਹਨੇ ਗੰਦੀ ਕੀਤੀ, ਪਾਣੀ ਉਹਨੇ ਗੰਦਾ ਕੀਤਾ, ਉਹ ਕੀ ਆ ਬੰਦਾ? ਬੰਦਾ ਆਪਣੇ ਆਪ 'ਚ ਆਪ ਕੀ ਸਮਝਦਾ ਆਪਣੇ ਆਪ ਨੂੰ? ਜੇ ਬੰਦੇ ਅੰਦਰ ਇੰਨੀ ਸਿਆਣਪ ਸੀ ਤਾਂ ਮੌਤ 'ਤੇ ਹੁਣ ਤੱਕ ਜਿੱਤ ਕਿਉਂ ਨਹੀਂ ਪ੍ਰਾਪਤ ਕੀਤੀ? ਫਿਰ ਬੰਦਾ ਆ ਕੇ ਦੁਨੀਆਂ 'ਚੋਂ ਚਲਿਆ ਕਿਉਂ ਜਾਂਦਾ? ਹਾਲੇ ਤੱਕ ਜੂਨਾਂ ਵਿੱਚ ਜਾਣੋ ਕਿਉਂ ਨਹੀਂ ਹਟਿਆ? ਇਹ ਵਾਰ ਵਾਰ ਮਾਤਾ ਦੇ ਉਧਰ 'ਚ ਕਿਉਂ ਪੁੱਠਾ ਲਟਕਦਾ? ਇਹ ਬੰਦਾ ਫਿਰ ਨਰਕਾਂ ਨੂੰ ਕਿਉਂ ਚਲਿਆ ਜਾਂਦਾ? ਜੇ ਇੰਨਾ ਹੀ ਸਿਆਣਾ ਫਿਰ ਹੋਰ ਇੱਧਰ ਉੱਧਰ ਕਿਉਂ ਭਟਕਦਾ ਫਿਰਦਾ? ਜੇ ਇੰਨਾ ਹੀ ਸਿਆਣਾ ਬੰਦਾ ਹੋਰ ਚੀਜ਼ਾਂ 'ਤੇ ਅੱਜ ਤੱਕ ਕਾਬੂ ਨਹੀਂ ਪਾ ਸਕਿਆ ਕਿਸੇ ਗੱਲ ਦੇ ਉੱਤੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਸਿਆਣਪਾਂ ਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ। ਸੋ ਇਹਦੇ ਨਾਲ ਨਾਲ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਉਲਟ ਬੋਲਦੇ ਹਾਂ ਜਾਂ ਕਿਸੇ ਨਿੰਦਿਆ ਕਰਦੇ ਹਾਂ ਜਾਂ ਕਿਸੇ ਨੂੰ ਆਪਾਂ ਮਾੜਾ ਕਹਿੰਦੇ ਹਾਂ, ਇਹ ਨਹੀਂ ਹੁੰਦੀ ਗੱਲ। ਹੁਣ ਮੈਂ ਕਥਾ ਕਰਦਾ, ਸਾਰੇ ਲੋਕ ਕਥਾ ਸੁਣਦੇ ਹੀ ਆ, ਮੈਂ ਕਿਹੜਾ ਪਿੱਛੋਂ ਵੀ ਬਹੁਤ ਤਿਆਰੀਆਂ ਕਰਕੇ ਆਉਣਾ, ਆ ਕੇ ਬੈਠਣਾ ਹੀ ਹੁੰਦਾ, ਬਸ ਕਥਾ ਸ਼ੁਰੂ ਕਰ ਦੇਈਦੀ ਹੈ। ਜੇ ਮੈਂ ਚਾਹੁੰਦਾ ਕਿ ਮੈਂ ਨਹੀਂ ਸੀ ਬਣ ਸਕਦਾ ਆਫਿਸਰ, ਡਾਕਟਰ, ਕੋਈ ਇੰਜੀਨੀਅਰ ਬਣ ਸਕਦਾ ਸੀ ਮੈਂ? ਮੇਰੇ ਘਰ ਦੇ ਸਾਰੇ ਹੀ ਬਹੁਤ ਪੜ੍ਹੇ ਲਿਖੇ, ਮੈਨੂੰ ਹੀ ਰੱਬ ਨੇ ਇੱਧਰ ਕਿਉਂ ਲਾਇਆ, ਮੇਰੀ ਡਿਊਟੀ ਕਿਉਂ ਲਾਈ ਇੱਧਰ? ਇਹ ਗੱਲਾਂ ਨਹੀਂ ਹੁੰਦੀਆਂ ਕਿ ਪੜ੍ਹਾਈ ਨਹੀਂ ਆ ਸਕਦੀ। ਪੜ੍ਹਾਈ ਨੂੰ ਕੀ ਹੈ, ਦਿਮਾਗ ਚਾਹੀਦਾ, ਜਿੰਨੀ ਹੁਣ ਮਰਜ਼ੀ ਪੜ੍ਹਾਈ ਕਰ ਸਕਦੇ ਹਾਂ ਆਪਾਂ, ਪੜ੍ਹਾਈ ਦੀ ਗੱਲ ਨਹੀਂ ਹੈ। ਮੈਂ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਇੱਕ ਗੱਲ ਸੋਚਦਾ ਕਿ ਸਭ ਤੋਂ ਵਧੀਆ ਕੀ ਚੀਜ਼ ਹੈ। ਭਗਤ ਕਬੀਰ ਜੀ ਨੂੰ ਕੋਈ ਆ ਕੇ ਇਸ ਤਰ੍ਹਾਂ ਕਹਿਣ ਲੱਗਿਆ, ਉਹ ਕਹਿੰਦੇ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰਾ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤਾ ਗੋਚਰ ਲਈ ਹੈ, ਬਸਤਾ ਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਇਹ ਸੰਸਾਰ ਦੇ ਹੀ ਕੰਮ ਹੁੰਦੇ ਨੇ ਪੜ੍ਹਨਾ ਗੁਣਨਾ, ਇਹ ਸਿਰਫ ਪੈਸਿਆਂ ਲਈ ਮਸਲਾ ਹੈ, ਕਮਾਈ ਵਾਸਤੇ ਹੁੰਦੇ ਹੈ। ਪਰ ਅੰਤਰੀ ਭਾਵ ਵਿੱਚ ਆਪਾਂ ਜਦੋਂ ਭਗਤੀ ਕਰਦੇ ਹਾਂ, ਆਪਣੇ ਅੰਦਰ ਇੰਨੀ ਤਾਕਤ ਹੁੰਦੀ ਹੈ ਕਿ ਸਾਰੇ ਜਿੰਨੇ ਵੀ ਸੰਸਾਰ ਦੇ ਕੰਮ ਨੇ ਬ੍ਰਹਮ ਗਿਆਨੀ ਇਕੱਲਾ ਹੀ ਕਰ ਸਕਦਾ, ਜਿਵੇਂ ਪਰਮੇਸ਼ਰ ਆਪ ਹੀ ਕਰੀ ਜਾਂਦੇ ਨੇ ਹੁਣ ਸਾਰਾ ਕੁਛ। ਪਰਮੇਸ਼ਰ ਨੇ ਕਿਹੜੀ ਪੜ੍ਹਾਈ ਕੀਤੀ ਹੋਈ? ਇਸ ਕਰਕੇ ਜਾਂ ਗੁਰਾਂ ਨੂੰ ਕੋਈ ਕਹੇ ਕਿ ਉਹਨਾਂ ਨੇ ਕਿਹੜੀ ਪੜ੍ਹਾਈ ਕੀਤੀ ਹੋਈ ਹੈ, ਅਸਲ ਵਿੱਚ ਆਪਾਂ ਪੜ੍ਹਾਈ ਕਰਦੇ ਹਾਂ ਕਿ ਬੁੱਧੀ ਤਿੱਖੀ ਹੋ ਜਾਵੇ ਆਪਣੀ। ਤਾਂ ਆਪਾਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਥਾ ਦੇ ਸ਼ੁਰੂ 'ਚ, ਸਾਰਿਆਂ ਨੇ ਕਿਹਾ ਮੁੱਲਾਂ ਕੋਲ ਪੜ੍ਹੋ, ਬਾਂਦੇ ਕੋਲ ਪੜ੍ਹੋ, ਉੱਥੇ ਪੜ੍ਹੋ, ਉੱਥੇ ਪੜ੍ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਇਹ ਕਾਹਦੇ ਲਈ ਪੜ੍ਹਦੇ ਹੁੰਦੇ ਨੇ ਲੋਕ, ਮੁੱਲਾਂ ਜੀ ਇਹ ਕਾਹਦੇ ਲਈ ਪੜ੍ਹਦੇ? ਕਹਿੰਦੇ ਵੀ ਤੇਰੇ ਪਿਤਾ ਦਾ ਪਟਵਾਰੀ ਦਾ ਕੰਮ ਹੈ, ਫਿਰ ਮਿੰਟੀਆਂ ਗਿਣਤੀ ਕਰੇਗਾ, ਫਿਰ ਚਾਰ ਪੈਸੇ ਬਣਨਗੇ। ਕਹਿੰਦੇ ਬਸ ਪੈਸੇ ਲਈ ਵੀ ਪੜ੍ਹਨਾ ਹੁੰਦਾ? ਸੰਸਾਰ ਅੰਦਰ ਜਿੰਨੀ ਵਿੱਦਿਆ ਉਹ ਪੈਸੇ ਲਈ ਹੁੰਦੀ, ਬਹੁਤੀ ਦੋ ਤੇ ਦੋ ਚਾਰ ਹੀ ਸਿੱਖਣਾ ਹੁੰਦਾ ਜਾਂ ਕੋਈ ਚੀਜ਼ ਬਣਾਉਣ ਲਈ। ਪਰ ਕਦੇ ਸੋਚਿਆ ਆਪਾਂ ਇਹ ਗੱਲ ਨੂੰ, ਕਿਸੇ ਨੇ ਸੋਚਿਆ ਕਿ ਅੱਜ ਸਾਇੰਸਦਾਨ ਤਾਰਿਆਂ ਦੀ ਖੋਜ ਕਰਦੇ ਨੇ ਬੁੱਧੀ ਨਾਲ, ਪਰ ਕਦੇ ਸੋਚਿਆ ਕਿ ਤਾਰੇ ਕਿਹਨੇ ਬਣਾਏ ਨੇ? ਉਹ ਪਰਮਾਤਮਾ ਨੇ ਬਣਾਏ ਨੇ, ਅਤੇ ਜਿਹਨੇ ਬਣਾਏ ਨੇ ਉਹਦੀ ਤਾਂ ਇਹ ਖੋਜ ਨਹੀਂ ਕਰ ਸਕੇ ਹਾਲੇ ਤੱਕ। ਉਹ ਵੱਡਾ ਕਿ ਇਹ ਵੱਡੇ ਨੇ, ਇਹਨਾਂ ਵਿਚਾਰਿਆਂ ਨੂੰ ਤਾਂ ਕੁਛ ਪਤਾ ਹੀ ਨਹੀਂ ਲੱਗ ਰਿਹਾ ਹਾਲੇ ਤੱਕ। ਬਹੁਤ ਚੀਜ਼ਾਂ ਨੇ ਜਿਨ੍ਹਾਂ ਦਾ ਗਿਆਨ ਕਿਸੇ ਨੂੰ ਵੀ ਨਹੀਂ ਹੋ ਸਕਦਾ, ਪਰ ਆਤਮਕ ਗਿਆਨ ਵਿੱਚ ਸਾਰਾ ਕੁਛ ਆ ਜਾਂਦਾ। ਮੈਂ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਾਂਗੇ, ਤੁਸੀਂ ਫਾਈਲਾਂ ਤਿਆਰ ਕਰ ਕਰਕੇ, ਪਿੱਛੋਂ ਤਿਆਰੀਆਂ ਕਰ ਕਰਕੇ, ਤਰਕਾਂ ਕੁਤਰਕਾਂ ਕਰਦੇ ਹੋ ਨਾ, ਇਹ ਛੱਡ ਕੇ ਬਾਣੀ ਪੜ੍ਹਿਆ ਕਰੋ, ਮਾਲਾ ਫੜ ਲਓ ਮਾਲਾ, ਜੇ ਚੰਗੇ ਰਹਿਣਾ। ਨਹੀਂ ਤਾਂ ਇਹ ਜਿਹੜੀਆਂ ਤਰਕਾਂ ਕੁਤਰਕਾਂ ਕਰਨੀਆਂ ਨੇ, ਆਹ ਨਹੀਂ ਠੀਕ, ਉਹ ਨਹੀਂ ਠੀਕ, ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਜਾਣੀ ਹੈ,